गुरु रूप प्यारी सात संग जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उस दागला हिस्सा सरवण करन की कोशिश करिए जी। वीवा कांड दूसरा हिस्सा। खैर नादर तां चलिया गया सी ते खान बहादुर नूं अगे पता सी कि वह सिखां नूं जुलम नाल संभालदा आप गलती कर चुका सी। खान बहादुर ने दिल्ली पत्ती तो आग्या लै के सिखां नूं लख रुपए की जागीर चूणिया आदिक इलाका दे के नवाबियां दा खिताब कर लिया सी कि ये टिक के रईयत बन जाण। ये खिलत खिताब ते जागीर दा पट्टा लै के जो वकील खान बहादुर वालों सिखां वल गया सी वह सिख सी। पंथ ने गुरमत्ता कीता, सब ने इस नवाबी नूं लैणों ना कीती ते आख्या कि राज सानू वाहिगुरू ने बख्शना है, कब्जा असां अपने डोलियां नाल करना है। इस नां पर सिख वकील ने बहुत समझाया तां जथेदार ने कहा कि खालसा जी किसे टहलिए नूं दे दिओ। उस वेले पक्खा करन वाले कपूर सिंह दे पैरां विच खिलत सट के कहा, लै ओए निकिया नवाबी सां। कपूर सिंह ने अगों कहा, मैनू नवाबी दी लोड़ नहीं, पर जथेदार दा हुक्म मन के इस नूं लैंदा हाँ, पर पक्खा करन दी सेवा मेरी बनी रहे। आगा हाँ, शाबाश कपूर सिंह, शाबाश, ये सिखी बहुत अच्छी है। जसवंत, इस तो मगरों सिख अमन अमान हो गए, पर जद अमन अमान कुछ समा लंघ गया तां जागीर जब्त हो गई, खान बहादुर मर गया। इस तो मगरे दी गल है कि जलंधर दुआबे दे मालक ने तजवीज़ भेजी कि खालसा जी आप हुशियारपुर दे ज़िले आबाद हो जाओ, रियासत बन लो, नवाबी लै लो ते टिक जाओ। खालसे ने गुरमत्ता करके फैसला कीता कि असां इस दाव नूं अगे परता लिया है, हुण नहीं परवान करदे। असी अपने सुख मौजां बहारां लई सिख नहीं बने जो वड्डी लै के देश दे जुल्म नूं जारी रहण देई। असां तां देश दा दुख दूर करना है, जे दुख दूर करो तां असी गलबात करन नूं तैयार हाँ। सो इहो जवाब हाकम नूं सिखां दे वकील ने जा सुनाया कि वह देश दी खुल खुशी ते खुशहाली मंगदे हन, अपने लई ऐश नहीं मंगदे। नवाब नूं सुन के गुस्सा आ गया और ये देख के कि इस बहाने सिख कट्ठे होए हन, भुन कढो ते आखो जो इन्हां दा खुरा खोजी मिट गया। सो फौज लै के लड़ाई दी चढ़ाई कर दिती। जब दोवें दल आमो सामने आए तां सिखां ने कहा भेजिया कि इस लड़ाई दा की स्वाद है, एवें बेगुनाह दा खून दुवली करदे हो। स्वाद तां है कि तू ते साडा सरदार आओ कले जंग करो, इसे हार जित उते जंग दा फैसला हो जावे, एवें खलकत दे कतल करन दा की फायदा। हाकम नूं अपनी शहजोरी उत्ते बड़ा भरोसा सी, उसने ये गल मन ली और प्रबंध ये की तो जिस वेले मैं सिखां दे सरदार नूं टा लवां हुम हुम आके सिखां ते जा पैणा ते सारे कतल कर देण। उधर खालसे ने कपूर सिंह नूं लड़ाई लई थापिया, सिंह होरी संजोत ते खोद सजा के ते सनदबद्ध हो के घोड़े ते चढ़ के सूरज निकलदे सार आमो सामने आ जुटे। लगे वार ते दाव काव हो, शहजोर नाजम काबू नहीं चढ़दा सी ते ना ही कपूर सिंह जी टहे चढ़दे से। दुवलियों कई वेर घोड़ियां नूं अडियां ला के लपके, किन्नी वेर लोहे दे शस्त्रां नाल वज के शस्त्र टुटे। सिख सदा जंगां विच रहिंदे ते दुखड़े कढ़दे सन, इसलिए कपूर सिंह दा सहारा बहुत तकड़ा सी। उधर गोश्तां ते मखणां दा पलिया बली जोधा सी। छा वेले तक कौर युद्ध होंदा रहा, कदे ये ख्याल पैंदा सी कि ऐत की ओ जित गया कदे ओ। कपूर सिंह जी समझ चुके सन कि इसनू जितना कठिन है, इस करके उन्होंने एक होर दाव चुकया होया सी। आप भुख त्रे धुप सहार सकते सन, नाजम नू उन्हां थकावटां दे योग नहीं समझते सन, इस करके दोपहर तक अनेकां तरह के हल्लियां ते दावां कावां विच जंग नू लमकाई गए। इस वेले आपने अचानक तलवार म्याने कर ली और घोड़े नू एक चक्कर दे के ऐसा मेलवां छड़िया कि नाजम दे घोड़े नाल खह के लंघे, और जिस वेले घोड़ा खह के लंघण लगा आपने कलाई भर के नाजम नू घोड़े तो थले डेग लिया और आप भी हेठां आ खड़े हुए। ਦੋਵੇਂ ਘੋੜੇ ਨੱਸ ਗਏ ਅਤੇ ਹੁਣ ਹੇਠਾਂ ਪੋਏ ਅਤੇ ਦੋਹਾਂ ਦੀ ਕੁਸ਼ਤੀ ਸ਼ੁਰੂ ਹੋ ਗਈ। ਇਸ ਕੁਸ਼ਤੀ ਵਿੱਚ ਨਾਜ਼ਮ ਨੂੰ ਦਮ ਚੜ੍ਹਨ ਲੱਗਾ। ਤਦ ਕਪੂਰ ਸਿੰਘ ਨੇ ਲਲਕਾਰ ਕੇ ਪੰਥ ਨੂੰ ਆਵਾਜ਼ ਦਿੱਤੀ, ਖਾਲਸਾ ਜੀ ਦੁੰਬਾ ਹੁੱਸ ਗਿਆ, ਹੁਣ ਲਿਆ ਕਿ ਲਿਆ। ਦੋ ਚਾਰ ਪਲਥਿਆਂ ਵਿੱਚ ਕਪੂਰ ਸਿੰਘ ਨੇ ਨਾਜ਼ਮ ਨੂੰ ਚਾਰੋਂ ਖਾਨੇ ਚਿੱਤ ਕਰਕੇ ਛਾਤੀ 'ਤੇ ਚੋਕੜਾ ਜਮਾ ਲਿਆ। ਇਸ ਵੇਲੇ ਨਾਜ਼ਮ ਦਾ ਹੱਥ ਆਪਣੀ ਕਟਾਰ ਦੇ ਕਬਜ਼ੇ 'ਤੇ ਪਹੁੰਚ ਚੁੱਕਾ ਸੀ, ਪਰ ਇਸ ਤੋਂ ਪਹਿਲੇ ਕਿ ਉਹ ਕੁਛ ਕਰ ਸਕਦਾ, ਕਪੂਰ ਸਿੰਘ ਦੀ ਪੇਸ਼ਕਬਜ਼ ਨਾਜ਼ਮ ਦੀ ਜਿਰਹ ਬਰਕਤ ਦੇ ਲੋਹੇ ਦਾ ਪਰਦਾ ਚੁੱਕ ਕੇ ਗਿੱਚੀ ਵਿੱਚ ਵੜ ਚੁੱਕੀ ਸੀ। ਇਹ ਹੁੰਦੇ ਸਾਰ ਕਪੂਰ ਸਿੰਘ ਜੀ ਟੱਪ ਕੇ ਉੱਠ ਖੜੋਤੇ, ਛਾਤੀ ਠੋਕ ਕੇ ਆਕਾਸ਼ ਵੱਲ ਤੱਕੇ। ਖਾਲਸਾ ਜੀ ਹੁੰਮ ਹੁਮਾ ਕੇ ਆ ਗਏ ਔਰ ਵਿਜੈ ਮਾਨ ਵੀਰ ਨੂੰ ਚੁੱਕ ਕੇ ਜੈਕਾਰੇ ਗਜਾਉਣ ਲੱਗੇ। ਇਸੇ ਵਕਤ ਧਾਵਾ ਬੋਲ ਦਿੱਤਾ ਗਿਆ ਔਰ ਜਲੰਧਰ 'ਤੇ ਕਬਜ਼ਾ ਕਰ ਲਿਆ। ਅੱਜ ਸ਼ਾਮ ਨੂੰ ਭਾਰੀ ਦਰਬਾਰ ਕਰਕੇ ਕਪੂਰ ਸਿੰਘ ਜੀ ਨੂੰ ਪੰਥ ਨੇ ਨਵਾਬੀ ਦਾ ਖਿਤਾਬ ਦਿੱਤਾ ਅਤੇ ਹੋਰ ਵੱਡੇ ਵੱਡੇ ਸਿੰਘਾਂ ਨੂੰ ਸਰਦਾਰੀ ਦਾ। ਅੱਜ ਪਹਿਲਾ ਦਿਨ ਸੀ ਕਿ ਸਿੱਖਾਂ ਵਿੱਚ ਸਰਦਾਰੀ ਦਾ ਖਿਤਾਬ ਆਇਆ। ਆਗਾ, ਤਦ ਤਾਂ ਦੁਆਬੇ ਵਿੱਚ ਸਾਡਾ ਰਾਜ ਹੈ। ਜਸਵੰਤ, ਨਹੀਂ ਜੀ, ਥੋੜ੍ਹੇ ਚਿਰ ਮਗਰੋਂ ਸਿੱਖਾਂ ਨੇ ਹੁਜਰਾ ਸ਼ਾਹ ਮੁਕੀਮ ਦੇ ਲਾਗੇ ਸ਼ਾਹੀ ਫੌਜ ਨੂੰ ਹਰਾਇਆ ਸੀ, ਪਰ ਫਿਰ ਖਾਨ ਬਹਾਦਰ ਨੇ ਭਾਰੀ ਫੌਜ ਜਮ੍ਹਾਂ ਕੀਤੀ ਅਤੇ ਸਿੱਖ ਜਥੇ ਦੂਰ ਦੂਰ ਖਿੰਡ ਗਏ, ਕਿਉਂਕਿ ਪਾਤਸ਼ਾਹੀ ਮੁਕਾਬਲੇ ਦਾ ਸਾਰਾ ਸਮਾਨ ਅਜੇ ਸਾਡੇ ਪਾਸ ਨਹੀਂ ਸੀ। ਇਹ ਸਮਾਂ ਸਾਡੇ 'ਤੇ ਬੜਾ ਕਹਿਰ ਦਾ ਬੀਤੇ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਅਤੇ ਹੋਰ ਅਨੇਕਾਂ ਸਿੰਘ ਸ਼ਹੀਦ ਹੋਏ ਅਤੇ ਪਿੰਡ ਪਿੰਡ ਕਤਲੇਆਮ ਹੋਈ, ਪਰ ਉਸ ਤੋਂ ਮਗਰੋਂ ਸਿੱਖਾਂ ਕਈ ਵੇਰ ਜ਼ੋਰ ਫੜਿਆ, ਕਈ ਵੇਰ ਪਿੱਛੇ ਪਏ, ਪਰ ਉਹ ਨਵਾਬੀ ਅਤੇ ਸਰਦਾਰੀ ਅਤੇ ਖਿਤਾਬ ਪੰਥ ਵਿੱਚ ਸ਼ੁਰੂ ਹਨ, ਪਰ ਫਤਿਹ ਅਤੇ ਕਾਮਯਾਬੀਆਂ ਵੀ ਥਾਂ ਥਾਂ ਸਾਡੇ ਹੱਥ ਰਹਿੰਦੀਆਂ ਹਨ। ਆਗਾ, ਮੈਂ ਤਾਂ ਨਾਦਰ ਦੇ ਹਾਲੇ ਦਾ ਹੀ ਭੁਲੇਵੇ ਵਿੱਚ ਫਸਿਆ ਹਾਂ। ਨਾਦਰ ਨੇ ਅਸਲ ਵਿੱਚ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ ਹੈ, ਨਹੀਂ ਤਾਂ ਕਾਬਲ ਦਾ ਰਾਜ ਤਾਂ ਦਿੱਲੀ ਦੇ ਤਖ਼ਤ ਦੀ ਤਾਬਿਆ ਵਿੱਚ ਰਹਿੰਦਾ ਹੁੰਦਾ ਸੀ। ਜਸਵੰਤ, ਠੀਕ ਹੈ, ਮੈਂ ਜੋ ਗੱਲ ਸੁਣਾਈ ਹੈ ਇਹ ਨਾਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ, ਜਦੋਂ ਲਾਹੌਰ ਵੱਲੋਂ ਸਿੱਖਾਂ ਨੂੰ ਨਵਾਬੀ ਮਿਲੀ ਅਤੇ ਨਹੀਂ ਸਨ ਕਬੂਲਦੇ। ਨਾਦਰ ਦੀ ਵੈਰਾਨੀ ਦਾ ਹਾਲ ਤਾਂ ਇਸ ਟੱਪੇ ਵਿੱਚ ਹੈ ਜੋ ਪੰਜਾਬੀ ਬੱਚੇ ਬੱਚੇ ਦੀ ਜ਼ਬਾਨ 'ਤੇ ਚੜਿਆ ਹੋਇਆ ਹੈ। ਆਇਆ ਨਾਦਰ ਕੁਲਕੁੜੇ, ਕਪਾਹੀ ਪਹਿਨਦੇ ਫੁੱਲਕੁੜੇ, ਰੰਨਾਂ ਚੜ ਪਹਾੜੀ ਗਈਆਂ, ਮਰਦਾਂ ਮੱਲੀ ਚੁਲਕੁੜੇ, ਮੁੜਿਆ ਨਾਦਰ ਰੁਲਕੁੜੇ, ਸਰਹੋਂ ਸਣੇਂਦੇ ਫੁੱਲਕੁੜੇ, ਦਿੱਲੀ ਰੰਡੀ ਕਰਕੇ ਆਇਆ ਸਾਡੀ ਠੰਡੀ ਚੁਲਕੁੜੇ। ਆਗਾ, ਇਸਦਾ ਕੀ ਅਰਥ ਹੈ? ਜਸਵੰਤ ਨੇ ਉਸਨੂੰ ਸਾਰਾ ਮਤਲਬ ਦੱਸਿਆ ਅਤੇ ਦੇਸ਼ ਦੀ ਵੈਰਾਨੀ, ਖਾਸ ਕਰਕੇ ਦਿੱਲੀ ਦੀ ਕਤਲੇਆਮ ਦਾ ਹਾਲ ਸੁਣਾਇਆ, ਜਿਸ ਨੂੰ ਸੁਣ ਕੇ ਆਗਾ ਖਾਨ ਦੇ ਲੂੰ ਕੰਢੇ ਖੜ੍ਹੇ ਹੁੰਦੇ ਅਤੇ ਰੋਹ ਭਰ ਭਰ ਉੱਠਦਾ ਸੀ। ਜਸਵੰਤ ਨੇ ਇਹ ਰੰਗ ਵੇਖ ਕੇ ਉਸਨੂੰ ਸਿੱਖਾਂ ਦੇ ਇੱਕ ਹੋਰ ਕਾਰਨਾਮੇ ਵੱਲ ਫੇਰਿਆ, ਜਿਸ ਤੋਂ ਉਸਨੂੰ ਕੁਛ ਸ਼ਾਂਤੀ ਆਵੇ ਕਿ ਸਿੱਖ ਵੀ ਬੜਾ ਭਾਰੀ ਕੰਮ ਕਰ ਰਹੇ ਹਨ। ਜਸਵੰਤ ਸਿੰਘ, ਮੈਨੂੰ ਇੱਥੇ ਆਏ ਗੁਰਮੁਖ ਜੀ ਨੇ ਦੱਸਿਆ ਸੀ ਕਿ ਅਹਿਮਦ ਸ਼ਾਹ ਨੇ ਵੀ ਸਿੱਖਾਂ ਦੀ ਕਤਲੇਆਮ 'ਤੇ ਹੀ ਲੱਕ ਬੰਨ ਲਿਆ ਹੈ, ਚੁਨਾਂਚੇ ਆਪਣੇ ਇੱਕ ਹੱਲੇ ਦੇ ਬਾਅਦ ਉਹ ਹਰੇਕ ਦੁਆਬੇ ਵਿੱਚ ਇੱਕ ਤੁੰਮਣ ਛੱਡ ਆਇਆ ਹੈ। ਤੁੰਮਣ ਵਿੱਚ ਇੱਕ ਭਾਰੀ ਦਸਤਾ ਸਿਪਾਹੀਆਂ ਦਾ ਆਉਂਦਾ ਹੈ, ਇਸ ਦੇ ਅਫਸਰ ਦਾ ਨਾਂ ਤੁੰਮਣਦਾਰ ਆਉਂਦਾ ਹੈ। ਇਹ ਜਥਾ ਆਪਣੇ ਦੁਆਬੇ ਵਿੱਚ ਦੌਰਾ ਕਰਦਾ ਰਹਿੰਦਾ ਹੈ, ਜਿਸ ਪਿੰਡ ਜਾਂਦਾ ਹੈ ਉੱਥੋਂ ਮਾਮਲਾ ਉਗਰਾਉਂਦਾ ਹੈ ਅਤੇ ਫਿਰ ਸਿੱਖਾਂ ਦੀ ਭਾਲ ਆਉਂਦੀ ਹੈ। ਜਿੰਨੇ ਸਿੱਖ ਮਿਲਣ ਮਾਰ ਦਿੱਤੇ ਜਾਂਦੇ ਹਨ। ਜਿਸ ਟੱਬਰ ਵਿੱਚ ਕੋਈ ਸਿੱਖ ਹੋ ਗਿਆ ਹੋਵੇ ਉਸ ਟੱਬਰ ਨੂੰ ਤਸੀਹੇ ਦਿੱਤੇ ਜਾਂਦੇ ਹਨ। ਪਿੰਡ ਵਾਲੇ ਫਿਰ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਬਰ ਪਹੁੰਚਾ ਦਿੰਦੇ ਹਨ ਕਿ ਤੁਹਾਡੇ ਟੱਬਰ ਦਾ ਇਹ ਹਾਲ ਹੋ ਰਿਹਾ ਹੈ, ਤੁਸੀਂ ਆ ਕੇ ਆਪ ਨੂੰ ਫੜਾ ਦਿਓ, ਨਹੀਂ ਤਾਂ ਸਾਰਾ ਕਬੀਲਾ ਮਾਰਿਆ ਜਾਵੇਗਾ। ਜੇ ਸਿੱਖ ਹੱਥ ਨਾ ਆਵੇ ਤਾਂ ਬੇਦੋਸ਼ ਟੱਬਰ ਪੀੜੇ ਜਾਂਦੇ ਹਨ। ਦੁਆਬਾ ਰਚਨਾ ਵਿੱਚ ਸਦਰ ਅਹਿਮਦ ਖਾਨ ਨਾਮੇ ਤੁੰਮਣਦਾਰ ਸੀ। ਇਹ ਦੌਰਾ ਕਰਦਾ ਕਰਦਾ ਦੁਆਬੇ ਦੇ ਸ਼ਿਖਰ ਵੱਲ ਬੁਲਾਕੀ ਚੱਕਾ ਵਿੱਚ ਆਇਆ। ਬੁਲਾਕੀ ਸ਼ਾਹ ਨਾਮੇ ਗੁਰਾਏ ਗੱਤ ਦਾ ਇੱਕ ਪਾਰਾ ਦਬਦਬੇ ਵਾਲਾ ਚੌਧਰੀ ਹੈ ਸੀ। ਉਸਦੇ ਕਈ ਆਪਣੇ ਪਿੰਡ ਹਨ। ਵੱਡੇ ਪਿੰਡ ਦਾ ਨਾਂ ਬੁਲਾਕੀ ਚੱਕ ਹੈ। ਇਸ ਪਿੰਡ ਜਦ ਤੁੰਮਣਦਾਰ ਸਾਰਾ ਮਾਮਲਾ ਉਗਰਾ ਚੁੱਕਾ ਤਦ ਸਿੱਖਾਂ ਦੀ ਪੜਤਾਲ ਹੋਈ। ਪਤਾ ਲੱਗਾ ਕਿ ਪਿੰਡਾਂ ਵਿੱਚ ਤਾਂ ਕੋਈ ਸਿੱਖ ਨਹੀਂ ਹੈ, ਪਰ ਬੁਲਾਕੀ ਸ਼ਾਹ ਦੇ ਪੁੱਤਰ ਸੁੱਖਾ ਸਿੰਘ ਅਤੇ ਮਨਸਾ ਸਿੰਘ ਸਿੱਖੀ ਜਾ ਰਹੇ ਹਨ। ਤੁੰਮਣਦਾਰ ਨੇ ਚੌਧਰੀ ਨੂੰ ਪੁੱਛਿਆ, ਉਸ ਕਿਹਾ, ਜਨਾਬ, ਜੋ ਪੁੱਤਰ ਸੁੱਖਾ ਮੱਸਾ ਸਿੱਖੀ ਜਾ ਰਹੇ ਹਨ ਸੋ ਮੋਏ ਗਏ, ਪਰ ਤੁਮਣਦਾਰ ਨੇ ਟੱਬਰ ਕਬੀਲੇ ਸਮੇਤ ਉਸਨੂੰ ਬੰਨ ਲਿੱਤਾ। ਨਾਲ ਹੀ ਸਾਰੇ ਪਿੰਡ ਨੂੰ ਘੇਰ ਕੇ ਹੁਕਮ ਦਿੱਤਾ ਕਿ ਜੇ ਤਾਂ 8 ਦਿਨਾਂ ਦੇ ਵਿੱਚ ਸੁੱਖਾ ਸਿੰਘ ਮਨਸਾ ਸਿੰਘ ਆਪਣੇ ਆਪ ਨੂੰ ਹਾਜ਼ਰ ਕਰ ਦੇਣ ਜਾਂ ਪਿੰਡ ਦੇ ਕੋਈ ਆਦਮੀ ਫੜ ਕੇ ਲੈ ਆਉਣ ਤਾਂ ਵਾਹ ਵਾਹ, ਨਹੀਂ ਤਾਂ ਸਾਰਾ ਪਿੰਡ ਛਾਪੇ ਰੱਖ ਕੇ ਸਾੜ ਦਿੱਤਾ ਜਾਵੇਗਾ। ਸੋ ਸਿੱਖਾਂ ਦਾ ਇਹ ਹਾਲ ਸੀ ਕਿ ਦਿਨ ਨੂੰ ਸਭ ਲੁਕੇ ਰਹਿੰਦੇ ਸਨ, ਰਾਤ ਪਈ ਰਹਿ ਰਾਸ ਵੇਲੇ ਕਿਤੇ ਮੁਕਰਰ ਕੀਤੀ ਥਾਂ 'ਤੇ ਦੋ ਦੋ ਚਾਰ ਚਾਰ ਕੋਤੇ ਇਕੱਠੇ ਹੋ ਕੇ ਦੀਵਾਨ ਲਾਉਂਦੇ ਸਨ। ਅਰਸੋਦਰ ਰਹਿਰਾਸ ਦਾ ਭੋਗ ਪਾ ਕੇ ਫਿਰ ਰਾਤ ਦੇ ਦੂਏ ਦਿਨ ਲਈ ਗੁਰਮੱਤਾ ਸੋਧਦੇ ਸਨ। ਦਿਨ ਨੂੰ ਜੇ ਸਿੱਖ ਨੇ ਦਿਖਾਈ ਦਿੱਤੀ ਤਾਂ ਫੜਿਆ ਜਾਂਦਾ ਸੀ, ਅਰ ਫੜਾਉਣ ਵਾਲੇ ਨੂੰ ਇਨਾਮ ਮਿਲਦਾ ਸੀ। ਇੱਕ ਵਾਰੀ ਇੱਕ ਭਾਰੀ ਜੰਗਲ ਗੁਰ ਕੀ ਰੋਡ ਦੇ ਉਦਾਲੇ ਹੈ, ਇਹ ਥਾਂ ਅੰਮ੍ਰਿਤਸਰ ਤੋਂ 9 ਕੋਹ 'ਤੇ ਸਿੱਖਾਂ ਦਾ ਗੁਰਦੁਆਰਾ ਅਤੇ ਬਨਬੇਲੇ ਕਰਕੇ ਕਿਲੇ ਵਾਂਗੂ ਹੈ। ਮਨਸਾ ਸਿੰਘ ਅਤੇ ਸੁੱਖਾ ਸਿੰਘ ਵੀ ਇਸ ਰੋਡ ਦੀ ਚੱਲ ਵਿੱਚ ਸਨ। ਬੁਲਾਕੀ ਸ਼ਾਹ ਨੇ ਕਿਸੇ ਮਾਤਬਰ ਦੇ ਹੱਥ ਪੁੱਤਾਂ ਨੂੰ ਚਿੱਠੀ ਲਿਖੀ ਕਿ ਬੱਚਾ ਸਾਡੇ ਨਸੀਬ ਫੁੱਟ ਗਏ ਜੋ ਤੁਸੀਂ ਸਿੱਖੀ ਜਾ ਰਲੇ, ਹੁਣ ਸਾਰੇ ਕਬੀਲੇ ਅਤੇ ਪਿੰਡ 'ਤੇ ਆ ਬਣੀ ਹੈ, ਚੰਗਾ ਹੈ ਜੇ ਤੁਸੀਂ ਦੋ ਮਰ ਜਾਓ ਅਤੇ ਪਿੰਡ ਸਾਰਾ ਬਚ ਰਹੇ। ਤੁਸੀਂ ਤਰਸ ਵਾਲੇ ਗੁਰੂ ਦੇ ਚੇਲੇ ਹੋ, ਤਰਸ ਕਰੋ ਔਰ ਹਜ਼ਾਰਾਂ ਬੇਗੁਨਾਹਾਂ ਦੀ ਖਾਤਰ ਆਪ ਜਾਨਾਂ ਵਾਰ ਕੇ ਸੱਚੀ ਸ਼ਹੀਦੀ ਪਾਓ। ਮੈਨੂੰ ਤੁਹਾਡੇ ਮਰਨ ਦਾ ਦੁੱਖ ਹੈ, ਪਰ ਸਾਰੇ ਪਿੰਡ ਦੀ ਖਾਤਰ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਾਂਗਾ। ਆਓ ਆਪਣੇ ਆਪ ਨੂੰ ਤੁਮਣਦਾਰ ਦੇ ਹਵਾਲੇ ਕਰ ਦਿਓ। ਜਦ ਇਹ ਚਿੱਠੀ ਉਹਨਾਂ ਨੂੰ ਪਹੁੰਚੀ ਤਾਂ ਸੰਝ ਨੂੰ ਗੁਰੂ ਕੀ ਰੋਡ ਵਿੱਚ ਦੀਵਾਨ ਲੱਗਾ। ਰਹਿਰਾਸ ਦੇ ਮਗਰੋਂ ਇਹ ਚਿੱਠੀ ਪੇਸ਼ ਹੋਈ। ਗੁਰਮਤਾ ਹੋ ਕੇ ਇਹ ਫੈਸਲਾ ਹੋਇਆ ਕਿ ਕਾਇਰਾਂ ਵਾਂਗੂ ਆਪਣਾ ਆਪ ਹਵਾਲੇ ਕਰਨਾ, ਮਰਨਾ ਤਾਂ ਬੁਰਾ ਹੈ ਪਰ ਤੁਮਣਦਾਰ ਨੂੰ ਜ਼ੁਲਮ ਕਰ ਦੇਣਾ ਵੀ ਪਾਪ ਹੈ, ਤਾਂ ਤੇ ਕੂਚ ਕਰੋ ਰਾਤੋ ਰਾਤ ਔਰ ਤੜਕੇ ਤੁਮਣਦਾਰ ਨਾਲ ਜੰਗ ਮਚਾ ਦਿਓ। ਸਾਰਾ ਜ਼ੋਰ ਲਗਾ ਕੇ 150 ਸਿੱਖ ਰਾਤੋ ਰਾਤ ਇਕੱਠਾ ਹੋਇਆ। ਸਿੱਖ ਕੂਚ ਕਰਦੇ ਤੜਕਸਾਰ ਦਰਿਆ ਦੇ ਕਿਨਾਰੇ ਜਾ ਪਹੁੰਚੇ। ਤੁਮਣਦਾਰ ਪਾਰ ਡੇਰੇ ਲਾਈ ਬੈਠਾ ਸੀ, ਰੁੱਤ ਕਤੇ ਮਗਰ ਦੀ ਸੀ, ਕੁਛ ਬਦਲਵਾਈ ਅਤੇ ਬਰਖਾ ਫੁਹਾਰ ਪੈ ਰਹੀ ਸੀ। ਇਸ ਕਰਕੇ ਸਲਾਹ ਹੋਈ ਕਿ ਦੋ ਜਣੇ ਤਰ ਕੇ ਪਾਰ ਜਾਣ ਅਤੇ ਦੁਸ਼ਮਣ ਦਾ ਸਾਰਾ ਥਾਓ ਥਿੱਤਾ ਲੈ ਆਉਣ, ਫਿਰ ਜਾਣੂ ਹੋ ਕੇ ਰਾਤੀ ਪਾਰ ਚਲੀਏ ਅਤੇ ਦਿਨ ਹੁੰਦੇ ਜੰਗ ਮਚਾ ਦੇਈਏ। ਸੁੱਖਾ ਸਿੰਘ ਅਤੇ ਮਨਸਾ ਸਿੰਘ ਨੇ ਇਹ ਕੰਮ ਆਪਣੇ ਸਿਰ ਲਿਆ ਔਰ ਠਿਲਕੇ ਪਾਰ ਹੋਏ। ਇਸ ਵੇਲੇ ਅਜੇ ਧੁੰਦ ਜਿਹੀ ਸੀ। ਕੁਦਰਤ ਐਸੀ ਬਣੀ ਕਿ ਜਦ ਪਾਰ ਢਾਏ ਅਤੇ ਉਤਰੇ ਅਤੇ ਸਿਰਾਂ ਤੋਂ ਕੱਪੜੇ ਲਾ ਕੇ ਪਹਿਨੇ, ਸ਼ਸਤਰ ਸੰਭਾਲੇ ਅਤੇ ਹੋਰਵੇਂ ਦਾ ਭੇਸ ਬਣਾ ਕੇ ਤੁਰੇ ਤਾਂ ਐਨ ਸਦਰ ਅਹਿਮਦ ਖਾਂ ਦੇ ਡੇਰੇ ਦੇ ਪਿਛਲੇ ਪਾਸੇ ਜਾ ਨਿਕਲੇ। ਜਦ ਸਦਰ ਅਹਿਮਦ ਖਾਂ ਇਸ ਵੇਲੇ ਪਾਣੀ ਦਾ ਲੋਟਾ ਹੱਥ ਵਿੱਚ ਲਈ ਮੈਦਾਨ ਖੇਡਣ ਲਈ ਢਾਹੇ ਅਤੇ ਇੱਧਰ ਆ ਰਿਹਾ ਸੀ, ਧੁੰਦ ਦੇ ਵਿੱਚੋਂ ਅਚਾਨਕ ਦੋ ਨਾ ਸਿੰਜਾਤੀਆਂ ਜਾਣ ਵਾਲੀਆਂ ਸੂਰਤਾਂ ਨਿਕਲੀਆਂ ਵੇਖ ਕੇ ਹੈਂਕਣ ਨਾਲ ਪੁੱਛਦਾ ਹੈ, ਕੌਣ ਹੈ? ਉਹਨਾਂ ਨੇ ਉਸਦੇ ਕੁਰਬ ਤੋਂ ਤਾੜ ਲਿਆ ਸੀ ਕਿ ਇਹੀ ਪਰਜਾ ਦੀ ਰੋਹ ਹੈ। ਕਹਿਣ ਲੱਗੇ, ਬੁਲਾਕੀ ਸ਼ਾਹ ਦੇ ਪੁੱਤਰ ਹਨ, ਪਿੰਡ ਛਡਾਉਣ ਆਏ ਹਨ। ਇਹ ਸੁਣ ਕੇ ਉਸਨੂੰ ਖੁਸ਼ੀ ਹੋਈ ਕਿ ਡਰਦੇ ਮਾਰੇ ਆ ਗਏ ਹਨ। ਪਰ ਹੁਣ ਉਹਨਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਹੈਂਕਣ ਵਿੱਚ ਆ ਕੇ ਤੁਮਣਦਾਰ ਨੇ ਕਿਹਾ, ਮੈਂ ਸਦਰ ਅਹਿਮਦ ਖਾਂ ਤੁਮਣਦਾਰ ਹਾਂ। ਇਹ ਸੁਣ ਕੇ ਸਿੱਖਾਂ ਨੂੰ ਤਸੱਲੀ ਹੋ ਗਈ। ਪੁੱਛਣ ਲੱਗੇ, ਭਾਲੇ ਪੁਰਖਾ, ਸਿੱਖ ਅਸੀਂ ਹੋਏ ਅਤੇ ਕੈਦ ਸਾਰਾ ਪਿੰਡ ਪਾ ਦਿੱਤਾ ਹੈ, ਇਹ ਕੀ ਇਨਸਾਫ ਹੈ? ਸਦਰ ਅਹਿਮਦ ਖਾਂ, ਬਸ ਇਨਸਾਫ ਦੀ ਖੂਬੀ ਦੇਖੋ ਕਿ ਤੁਸੀਂ ਸ਼ਰਨ ਆ ਗਏ ਹੋ। ਸਿੱਖ, ਸ਼ਰਨ ਨਹੀਂ ਆਏ, ਅਸੀਂ ਤਾਂ ਮਰਨ ਮਾਰਨ ਆਏ ਹਾਂ। ਸਦਰ ਅਹਿਮਦ ਖਾਂ ਨੇ ਇਸ ਵੇਲੇ ਕਾਂਬਾ ਖਾਧਾ ਔਰ ਜ਼ੋਰ ਦੀ ਆਵਾਜ਼ ਦਿੱਤੀ। ਆਵਾਜ਼ ਤਾਂ ਕਿੱਥੇ ਪਹੁੰਚਣੀ ਸੀ? ਮਨਸਾ ਸਿੰਘ ਨੇ ਕਿਹਾ, ਲੈ ਤੇਰਾ ਆਖਰੀ ਵੇਲਾ ਹੈ, ਆਪਣੇ ਗੁਨਾਹਾਂ ਦਾ ਫਲ ਭੋਗ ਲੈ, ਕਾਤਲਾਂ ਦੇ ਬਦਲੇ ਕਤਲ ਹੋ ਜਾ। ਇਹ ਕਹਿੰਦੇ ਹੀ ਸਿੱਖ ਨੇ ਆਪਣੀ ਤਲਵਾਰ ਸਦਰ ਅਹਿਮਦ ਖਾਂ ਨੂੰ ਦੇ ਦਿੱਤੀ ਅਤੇ ਦੂਸਰੀ ਤਲਵਾਰ ਸੂਤ ਕੇ ਕਿਹਾ, ਆਹ ਦੋ ਹੱਥ ਕਰ ਲੈ। ਸਦਰ ਅਹਿਮਦ ਖਾਂ ਇਸ ਅਚਾਨਕ ਘੋਲ ਲਈ ਤਿਆਰ ਨਹੀਂ ਸੀ, ਪਰ ਕਰਦਾ ਕੀ, ਆਖਰ ਜੋਧਾ ਸੀ। ਸੋ ਤਲਵਾਰ ਲੈ ਕੇ ਵਧਿਆ, ਦੋ ਹੱਥ ਕੀਤੇ, ਪਰ ਫੁਰਤੀਲੇ ਸਿੱਖ ਦੇ ਅੱਗੇ ਪੇਸ਼ ਨਾ ਗਈ। ਦੋ ਚਾਰ ਪਰਸਪਰ ਦੇ ਵਾਰਾਂ ਵਿੱਚ ਮਾਰਿਆ ਗਿਆ। ਉੱਪਰ ਉਸਦੇ ਕੁਛ ਆਦਮੀ ਜੋਣ ਆ ਪਹੁੰਚੇ ਸੀ। ਸਰਦਾਰ ਨੂੰ ਕਤਲ ਹੋਇਆ ਦੇਖ ਕੇ ਚਕਰਾਏ, ਸੰਭਲੇ, ਧੁੰਦ ਦੇ ਕਾਰਨ ਇਹ ਪਤਾ ਵੀ ਨਾ ਕਰ ਸਕੇ ਕਿ ਦੋ ਸਿੱਖ ਹਨ। ਬਸ ਇਹ ਹਰੋਲੀ ਮਚ ਗਈ, ਆ ਪਏ ਸਿੱਖ, ਆ ਪਏ। ਤੁਮਣਦਾਰ ਦਾ ਕਤਲ ਅਤੇ ਸਿੱਖਾਂ ਦਾ ਆ ਪੈਣਾ ਉਹ ਹੈਰਾਨੀ ਪਾ ਗਿਆ ਕਿ ਗਿਲਜੇ ਅਤੇ ਪੰਜਾਬੀ ਸਿਪਾਹੀ ਉੱਠ ਭੱਜੇ। ਇੱਧਰ ਇਹ ਤਮਾਸ਼ਾ ਮੱਝਦਾ ਦੇਖ ਇਹ ਪਿੱਛੇ ਮੁੜੇ। ਦਰਿਆ ਦੇ ਪਾਰ ਖਾਲਸਾ ਜੀ ਉਡੀਕ ਰਹੇ ਸੀ। ਪਾਰ ਜਾ ਕੇ ਅਚਾਨਕ ਮਿਲ ਗਈ ਜਿੱਤ ਦੀ ਖਬਰ ਦਿੱਤੀ। ਸੁਣਦੇ ਸਾਰ ਸਾਰਾ ਦਲ ਉਰਾਰ ਆਇਆ। ਜੈਕਾਰੇ ਗਜਾਉਂਦੇ ਹੁਣ ਸਾਰੇ ਬੁਲਾਕੀ ਚੱਕ ਆ ਵੜੇ ਔਰ ਭਾਰੀ ਦੀਵਾਨ ਲਗਾਇਆ। ਇਸ ਦੀਵਾਨ ਵਿੱਚ ਫੈਸਲਾ ਹੋਇਆ ਕਿ ਸੁੱਖਾ ਸਿੰਘ ਮਨਸਾ ਸਿੰਘ ਨੂੰ ਇਸ ਇਲਾਕੇ ਦਾ ਸਰਦਾਰ ਥਾਪਿਆ ਜਾਵੇ। ਇਹ ਇੱਥੇ ਫੌਜ ਇਕੱਠੀ ਕਰਨ ਔਰ ਸਿੱਖਾਂ ਦੇ ਲੁਕਣ ਲਈ ਰੱਖਾਂ ਅਤੇ ਥਾਂ ਬਣਾਉਣ। ਸੋ ਇਹਨਾਂ ਨੂੰ ਰਾਜ ਤਿਲਕ ਦੇ ਕੇ ਕੁਛ ਸਿੰਘ ਨਾਲ ਰਹੇ ਅਤੇ ਬਾਕੀ ਜੱਥਾ ਟੁਰ ਗਿਆ। ਅਜੇ 6-7 ਮਹੀਨੇ ਗੁਜ਼ਰੇ ਸਨ। ਜੇਠ ਦੇ ਦਿਨ ਸਨ। ਸੰਧਿਆ ਪਈ। ਲੋਕ ਕੋਠਿਆਂ 'ਤੇ ਬੈਠ ਰੋਟੀਆਂ ਖਾ ਰਹੇ ਸਨ ਕਿ ਆਵਾਜ਼ ਆਈ ਜੋ ਗਿਲਜ਼ੇ ਪਿਛਲਾ ਬਦਲਾ ਲੈਣ ਆਏ ਹਨ। ਬੁਲਾਕੀ ਚੱਕਾਂ ਵਿੱਚ ਹੁਣ ਉਹ ਡਰ ਦਾ ਮਾਦਾ ਨਹੀਂ ਸੀ। ਸਿੱਖੀ ਦੀ ਰੂਹ ਭਰ ਚੁੱਕੀ ਸੀ। ਹਰ ਮਨੁੱਖ ਤੀਵੀਂ ਵਿੱਚ ਸਾਹਸ ਸੀ ਔਰ ਲਗਭਗ ਬਹੁਤੇ ਸਿੱਖ ਹੋ ਚੁੱਕੇ ਸਨ। ਕੁਛ ਸਰਦਾਰਾਂ ਦੇ ਕੋਲ ਵੀ ਹੁਣ ਚੰਗੀ ਗਿਣਤੀ ਸਿੱਖ ਜਵਾਨਾਂ ਦੀ ਰਹਿੰਦੀ ਸੀ। ਗੱਲ ਕੀ ਉਸ ਵੇਲੇ ਹਰ ਕੋਈ ਉੱਠ ਪਿਆ। ਜੋ ਹਥਿਆਰ ਕਿਸੇ ਦੇ ਹੱਥ ਆਇਆ ਉਹੀ ਮੋਢੇ ਧਰ ਲਿਆ। ਤ੍ਰੀਮਤਾਂ ਤੱਕ ਤਲਵਾਰਾਂ ਕਈਆਂ ਟੋਕੇ ਦਾਤਰੀਆਂ ਤੱਕ ਲੈ ਕੇ ਮਗਰ ਟੁਰ ਪਈਆਂ। ਗਿਲਜੇ ਦਿਨ ਦੇ ਥੱਕੇ ਹੋਏ ਦੋ ਕੋ ਪਰੇ ਹੀ ਉਤਰ ਪਏ ਸਨ। ਗਰਮੀ ਦੀ ਰੁੱਤ ਸੀ। ਉਹ ਕੀ ਜਾਣਦੇ ਸਨ ਕਿ ਅੱਗੋਂ ਕਿਸੇ ਇੱਥੇ ਵੱਧ ਕੇ ਆ ਕੇ ਟਾਕਰਾ ਕਰ ਦੇਣਾ ਹੈ। ਉਹਨਾਂ ਨੇ ਤਾਂ ਅਗਲੀ ਸਵੇਰੇ ਬੁਲਾਕੀ ਚੱਕਾਂ 'ਤੇ ਹਮਲਾ ਕਰਨਾ ਸੀ। ਸੋ ਰਾਤ ਦੇ ਆਰਾਮ ਲਈ ਡੇਰੇ ਕਰ ਰਹੇ ਗਿਲਜਿਆਂ ਦੀ ਖਾਤਰ ਸ਼ੁਰੂ ਹੋ ਪਈ। ਘੋਰ ਯੁੱਧ ਹੋਇਆ। ਦੋ ਹੀ ਘੰਟੇ ਦੇ ਘਮਸਾਨ ਵਿੱਚ ਬਹੁਤ ਮਾਰੇ ਮਰੇ ਅਤੇ ਬਾਕੀ ਦੇ ਘਬਰਾ ਕੇ ਸਿਰਾਂ 'ਤੇ ਅੱਡੀਆਂ ਰੱਖ ਕੇ ਪਿਛਲੇ ਪੈਰੀ ਉੱਠ ਦੌੜੇ। ਨਾਲੇ ਨੱਸੀ ਜਾਣ ਅਤੇ ਨਾਲੇ ਲਾਹੌਲਾ ਪੜਦੇ ਜਾਣ। ਥੂ ਥੁੱਕ ਬੁਲਾਕੀ ਚੱਕਾਂ ਦੇ, ਅਰਥਾਤ ਉਸਦੀ ਦਾੜੀ 'ਤੇ ਥੁੱਕ ਹੈ ਜੋ ਫਿਰ ਕਦੇ ਬੁਲਾਕੀ ਚੱਕਾਂ ਵੱਲ ਮੂੰਹ ਕਰੇ। ਤਦ ਤੋਂ ਉਸ ਇਲਾਕੇ ਵਿੱਚ ਕਈ ਸਿੱਖ ਲੋੜ ਪਈ ਅਤੇ ਜਾ ਲੁਕਦੇ ਹਨ ਅਤੇ ਪੰਥ ਦੀ ਲੋੜ ਵੇਲੇ ਦੇਸ਼ ਵਿੱਚ ਆਉਂਦੇ ਹਨ। ਆਹਾ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਭਰਾ ਐਸੇ ਐਸੇ ਬਹਾਦਰੀ ਅਤੇ ਕੁਰਬਾਨੀ ਦੇ ਕੰਮ ਕਰਦੇ ਹਨ ਅਤੇ ਆਪਣੇ ਵੈਰੀਆਂ ਨੂੰ ਐਸੀਆਂ ਮੂੰਹ ਦੀਆਂ ਲਾਉਂਦੇ ਹਨ। ਧੰਨ ਹਨ ਉਹ। ਸ਼ੁਕਰ ਹੈ ਕਿ ਹੁਣ ਮੇਰੀ ਤਲਵਾਰ ਵੀ ਉਸ ਪਿਆਰੇ ਦੇਸ਼ ਦੀ ਰੱਖਿਆ ਵਿੱਚ ਚਮਕਿਆ ਕਰੇਗੀ ਔਰ ਮੇਰੀਆਂ ਰੱਗਾਂ ਦਾ ਖੂਨ ਆਪਣੀ ਜਨਮ ਭੂਮੀ ਦੀ ਸੇਵਾ ਕਰਦਾ ਉਸ ਪਵਿੱਤਰ ਧਰਤੀ ਵਿੱਚ ਸਮਾਏਗਾ ਜਿਸ ਤੋਂ ਕਿ ਪੈਦਾ ਹੋਇਆ ਸੀ। ਸਿੰਘ ਜੀ, ਆਪ ਨੂੰ ਆਪਣੀ ਕੌਮ ਦੇ ਬੜੇ ਹਾਲ ਮਾਲੂਮ ਹਨ। ਜਸਵੰਤ ਸਿੰਘ, ਅਸੀਂ ਸਾਰਾ ਪੰਥ ਇੱਕ ਟੱਬਰ ਹਾਂ। ਸਾਡਾ ਲੰਗਰ ਇੱਕ ਹੈ। ਸਾਡੇ ਭੈ ਅਤੇ ਦੁੱਖ ਸਾਂਝੇ ਹਨ। ਸਾਡੇ ਘਰਾਂ ਵਿੱਚ ਸਿਵਾ ਭਗਤੀ ਅਤੇ ਸੇਵਾ ਦੇ ਹੋਰ ਕੋਈ ਕਥਾ ਨਹੀਂ। ਮੌਤ ਲਈ ਅਸੀਂ ਤਿਆਰ ਰਹਿੰਦੇ ਹਾਂ। ਸ਼ਸਤਰ ਅਤੇ ਜੰਗ, ਸ਼ਹੀਦੀ ਅਤੇ ਮੌਤ, ਇਹੋ ਗੱਲਾਂ ਹਰ ਸਿੱਖ ਘਰ, ਹਰ ਸਿੱਖ ਮੰਡਲੀ ਵਿੱਚ ਹੁੰਦੀਆਂ ਹਨ। ਬੱਚੇ ਬੱਚੇ ਨੂੰ ਪੰਥ ਦੇ ਹਾਲਾਤ ਦਾ ਪਤਾ ਹੈ। ਅਸੀਂ ਸਾਰੇ ਪੰਥ ਦੇ ਬੰਦੇ ਇੱਕ ਹਾਂ। ਇੱਕ ਖੂਨ ਲੱਖਾਂ ਪੰਥ ਦੀਆਂ ਨਾੜਾਂ ਵਿੱਚ ਜੋਸ਼ ਮਾਰਦਾ ਹੈ। ਸਾਰੇ ਇੱਕ ਦੇ ਪੁੱਤਰ ਹਾਂ। ਇਸੇ ਕਰਕੇ ਸੱਕੇ ਭਰਾ ਭੈਣ ਹਾਂ। ਦੇਸ਼ ਜਾਓਗੇ ਤਾਂ ਵੇਖੋਗੇ। ਕੁਝ ਹਾਲਤਾਂ ਮੈਨੂੰ ਪਤਾ ਸਨ, ਪਰ ਬਹੁਤੀਆਂ ਗੱਲਾਂ ਮੈਨੂੰ ਪਿੱਛੋਂ ਆਏ ਸੰਤ ਜੀ ਵੀ ਦੱਸ ਗਏ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।